ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਵੱਡੇ ਵੱਡੇ ਰਾਜਨ ਅਰ ਭੂਮਨ ਤਾ ਕੀ ਤ੍ਰਿਸਨ ਨਾ ਬੂਜੀ ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੂਜੀ ਵੱਡੇ ਵੱਡੇ ਰਾਜਨ ਅਰ ਭੂਮਨ ਤਾ ਕੀ ਤ੍ਰਿਸਨ ਨਾ ਬੂਜੀ ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੂਜੀ ਬਿਖਿਆ ਮਹਿ ਕਿ ਨਹੀਂ ਤ੍ਰਿਪਤ ਨਾ ਪਾਈ ਜਿਉ ਪਾਵਕ ਈਦਨ ਨਹੀਂ ਤ੍ਰਾਪੈ ਬਿਨ ਹਰ ਕਹਾਂ ਅਗਾਈ ਬਿਖਿਆ ਮਹਿ ਕਿ ਨਹੀਂ ਤ੍ਰਿਪਤ ਨਾ ਪਾਈ ਜਿਉ ਪਾਵਕ ਈਦਨ ਨਹੀਂ ਤ੍ਰਾਪੈ ਬਿਨ ਹਰ ਕਹਾ ਅਗਾਈ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰਾਂ ਦੀ ਪਾਵਨ ਪਵਿੱਤਰ ਚਰਨ ਸ਼ਰਨ ਦੇ ਅੰਦਰ ਸੁਭਾਏ ਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਨੋ, ਵਡਭਾਗੇ ਹੋ ਆਪ ਜੀ ਸਤਿਗੁਰਾਂ ਦੀ ਕਿਰਪਾ ਦੇ ਪਾਤਰ ਬਣ ਕੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਸਤ ਸੰਗਤ ਦੇ ਰੂਪ ਵਿੱਚ ਗੁਰਬਾਣੀ ਕੀਰਤਨ ਆਪ ਜੀ ਸਰਵਨ ਕਰ ਰਹੇ ਸੀ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਭਾਈਮਾਨ ਹੋ ਕੇ ਪ੍ਰਕਾਸ਼ਮਾਨ ਹੋ ਕੇ ਜੋ ਮੁੱਖ ਵਾਕ ਸਾਡੇ ਸਾਰਿਆਂ ਉੱਤੇ ਕਿਰਪਾ ਕੀਤੀ ਹੈ, ਧਨਾਸਰੀ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 672 ਤੇ ਸੁਭਾਈਮਾਨ ਹੈ। ਸਤਿਗੁਰਾਂ ਨੇ ਇਸ ਪਾਵਨ ਸ਼ਬਦ ਦੇ ਰਾਹੀਂ ਜੋ ਜੀਵਨ ਜੁਗਤ ਜਿਉਣ ਦਾ ਢੰਗ ਸਾਨੂੰ ਸਮਝਾਇਆ ਹੈ, ਜਿੱਥੇ ਆਪਾਂ ਇਹ ਵਿਚਾਰ ਕਰਨੀ ਹੈ ਉੱਥੇ ਅੱਜ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਗੁਰਿਆਈ ਪੁਰਬ ਵੀ ਹੈ। ਸਤਿਗੁਰਾਂ ਦੇ ਇਸ ਪਾਵਨ ਦਿਹਾੜੇ ਦੇ ਸੰਬੰਧ ਵਿੱਚ ਵੀ ਸਤਿਗੁਰਾਂ ਦੀਆਂ ਸਿੱਖਿਆਵਾਂ, ਸਤਿਗੁਰਾਂ ਦੇ ਉਪਦੇਸ਼ ਆਪਾਂ ਸਰਵਨ ਕਰਨੇ ਨੇ। ਆਓ ਪਹਿਲਾਂ ਸ਼ਬਦ ਦੀ ਵਿਚਾਰ ਸਰਵਨ ਕਰੋ, ਫਿਰ ਸਤਿਗੁਰਾਂ ਦੇ ਅੱਜ ਦੇ ਇਸ ਪਾਵਨ ਦਿਹਾੜੇ ਬਾਰੇ ਗੁਰੂ ਕਿਰਪਾ ਨਾਲ ਆਪਾਂ ਸਾਰੇ ਮਿਲ ਕੇ ਵਿਚਾਰ ਕਰਾਂਗੇ। ਜਿੰਨੇ ਵੀ ਸਰੋਤੇ ਜਨ ਗੁਰੂ ਚਰਨਾਂ ਦੇ ਵਿੱਚ ਵਿਰਾਜਮਾਨ ਹੋ ਜਾਂ ਦੇਸ਼ ਵਿਦੇਸ਼ ਦੇ ਅੰਦਰ ਜੋ ਸਤਸੰਗੀ ਲਾਈਵ ਪ੍ਰੋਗਰਾਮ ਦੇ ਰਾਹੀਂ ਜੁੜੇ ਹੋਏ ਨੇ, ਸਾਰੇ ਇਸ ਭਾਗੇ ਸਮੇਂ ਦੀ ਸੰਭਾਲ ਕਰੀਏ। ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਰਸਨਾ ਕਰੋ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਸਤਿਗੁਰਾਂ ਨੇ ਸ਼ਬਦ ਦਾ ਸਾਰਾਂਸ਼ ਰਹਾਉ ਦੇ ਬੰਦ ਵਿੱਚ ਦਿੱਤਾ ਹੈ, ਬਾਕੀ ਪਦਿਆਂ ਦੇ ਅੰਦਰ ਉਸ ਦਾ ਵਿਸਥਾਰ ਹੈ, ਵਿਆਖਿਆ ਹੈ। ਆਓ ਸਤਿਗੁਰੂ ਜਿਵੇਂ ਕਿਰਪਾ ਕਰਦੇ ਨੇ ਫੁਰਮਾਉਂਦੇ ਹਨ, ਵਿਖਿਆ ਮਹਿ ਕਿੰਨ ਹੀ ਤ੍ਰਿਪਤ ਨਾ ਪਾਈ। ਹੁਣ ਵਿਖਿਆ ਸ਼ਬਦ ਜਿਹੜਾ ਹੈ, ਵਿਖ ਜ਼ਹਿਰ ਵਾਸਤੇ ਵਰਤਿਆ ਜਾਂਦਾ ਹੈ। ਜ਼ਹਿਰ ਕੀ ਕਰਦੀ, ਮੋਹਰਾ ਕੀ ਕਰਦਾ ਹੈ, ਸਾਧ ਸੰਗਤ ਬੰਦੇ ਨੂੰ ਤਨ ਕਰਕੇ ਮਾਰਦਾ। ਜਿਹੜੀ ਮਾਇਆ ਹੈ, ਇਸ ਨਾਲ ਬੰਦਾ ਆਤਮਕ ਮੌਤੇ ਮਰਦਾ। ਇਸ ਵਾਸਤੇ ਬਾਣੀ ਵਿੱਚ ਵਿਖ ਜ਼ਹਿਰ ਦੇ ਨਾਲ ਤੁਲਨਾ ਮਾਇਆ ਨੂੰ ਦਿੱਤੀ ਹੈ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਅੱਜ ਤੱਕ ਸੰਸਾਰ ਦੇ ਅੰਦਰ ਭਾਵੇਂ ਕੋਈ ਵੱਡਾ ਹੈ, ਭਾਵੇਂ ਕੋਈ ਛੋਟਾ ਹੈ, ਅਮੀਰ ਹੈ, ਗਰੀਬ ਹੈ, ਰਾਜਾ ਹੈ, ਪ੍ਰਜਾ ਹੈ, ਕਿਸੇ ਨੂੰ ਵੀ ਇਸ ਮਾਇਆ ਦੇ ਅੰਦਰ ਤ੍ਰਿਪਤੀ ਪ੍ਰਾਪਤ ਨਹੀਂ ਹੋਈ, ਮਾਇਆ ਨਾਲ ਜੁੜ ਕੇ ਰਾਜ ਪ੍ਰਾਪਤ ਨਹੀਂ ਹੋਇਆ। ਕਿਉਂਕਿ ਆਪਾਂ ਬਹੁਤ ਵਾਰੀ ਇਹ ਬਚਨ ਪੜ੍ਹਦੇ ਹਨ, ਮਾਇਆ ਮਨੂ ਨ ਵਿਸਰੈ, ਮੰਗੈ ਦਮਾ ਦਮ, ਸੋ ਪ੍ਰਭ ਚਿਤ ਨ ਆਵਈ, ਨਾਨਕ ਨਹੀਂ ਕਰਮ। ਚਾਹੀਦਾ ਕੀ ਸੀ, ਇਹ ਮਨੁੱਖਾ ਜੀਵਨ ਸਾਨੂੰ ਬੜਾ ਅਮੋਲਕ ਮਿਲਿਆ, ਬੜਾ ਕੀਮਤੀ ਹੈ, ਬੜੀ ਦੇਰ ਬਾਅਦ ਇਹ ਪ੍ਰਾਪਤ ਹੋਇਆ ਹੈ। ਪਰ ਮਹਾਰਾਜ ਆਖਦੇ ਨੇ ਕਰਨਾ ਕੀ ਸੀ, ਦਮ ਦਮ ਵਾਹਿਗੁਰੂ ਪਰਮਾਤਮਾ ਨੂੰ ਸੰਭਾਲਣਾ ਸੀ, ਸਵਾਸ ਸਵਾਸ ਵਾਹਿਗੁਰੂ ਪਰਮਾਤਮਾ ਨੂੰ ਚੇਤੇ ਕਰਨਾ ਸੀ। ਪਰ ਇਸ ਬੰਦੇ ਨੇ ਵਾਹਿਗੁਰੂ ਜਿਹੜਾ ਮਾਇਆ ਦੇਣ ਵਾਲਾ ਹੈ, ਜਿਹੜਾ ਦਾਤਾਂ ਦੇਣ ਵਾਲਾ ਹੈ, ਉਹਨੂੰ ਛੱਡ ਦਿੱਤਾ ਤੇ ਦਮ ਦਮ ਕੇਵਲ ਤੇ ਕੇਵਲ ਮਾਇਆ ਨੂੰ ਹੀ ਆਰਾਧਨਾ ਸ਼ੁਰੂ ਕਰ ਦਿੱਤਾ। ਸਤਿਗੁਰੂ ਜੀ ਇੱਥੇ ਕਿਰਪਾ ਕਰਦੇ ਨੇ, ਵਿਖਿਆ ਮਹਿ ਕਿੰਨ ਹੀ ਤ੍ਰਿਪਤ ਨ ਪਾਈ, ਕਿੰਨ ਹੀ ਤੋਂ ਭਾਵ ਸਾਰੇ ਇਸ ਵਿੱਚ ਆ ਗਏ, ਕਿਸੇ ਨੂੰ ਰੱਜ ਪ੍ਰਾਪਤ ਨਹੀਂ ਹੋਇਆ। ਕਿਉਂਕਿ ਸਾਧ ਸੰਗਤ ਬਚਨ ਆਪਾਂ ਬਹੁਤ ਵਾਰੀ ਪੜ੍ਹਦੇ ਹਾਂ, ਕੋਟ ਜੋਰੇ ਲਾਖ ਕਰੋੜੇ, ਮਨ ਨੀ ਹੋਰੇ ਪਰੇ ਪਰੇ ਹੀ ਕੋਲੁਜੀ ਹੈ। ਪਹਿਲਾਂ ਆਖਿਆ ਹਜ਼ਾਰ ਆ ਜਾਵੇ, ਆ ਗਿਆ, ਤ੍ਰਿਪਤੀ ਕੋਈ ਨਹੀਂ। ਹੁਣ ਲੱਖ ਆ ਜਾਵੇ, ਲੱਖ ਆ ਗਿਆ, ਹੁਣ ਬੰਦਾ ਕਹਿੰਦਾ ਕਰੋੜ ਬਣ ਜਾਵੇ। ਕਿਉਂਕਿ ਸਹਿਸ ਖੱਟੇ ਲੱਖ ਕੋ ਉਠਤਾਵੈ, ਤ੍ਰਿਪਤ ਨ ਪਾਵੈ ਮਾਇਆ ਪਛ, ਤ੍ਰਿਪਤ ਨ ਆਵੈ ਮਾਇਆ ਪਛੇ ਪਾਵੈ, ਅਨੋਖ ਭੋਗ ਵਿਖਿਆ ਕੇ ਕਰੈ, ਨੈ ਤ੍ਰਿਪਤਾਵੈ ਖੱਪ ਖੱਪ ਮਰੈ। ਮਨ ਕਿਤੇ ਟਿਕਦਾ ਹੀ ਨਹੀਂ, ਮਨ ਜਿਹੜਾ ਰੱਜਦਾ ਹੀ ਨਹੀਂ, ਬਸ ਇੱਕ ਚੀਜ਼ ਪ੍ਰਾਪਤ ਹੋਈ, ਹੁਣ ਅਗਲੀ ਪ੍ਰਾਪਤ ਹੋ ਜਾਵੇ, ਇੱਕ ਚੀਜ਼ ਪ੍ਰਾਪਤ ਹੋਈ, ਹੁਣ ਅਗਲੀ ਪ੍ਰਾਪਤ ਹੋ ਜਾਵੇ। ਮਹਾਰਾਜ ਆਖਦੇ ਨੇ ਕਿਸੇ ਨੂੰ ਮਾਇਆ ਦੇ ਵਿੱਚ ਰੱਜ ਪ੍ਰਾਪਤ ਨਹੀਂ ਹੋਇਆ। ਕਿਵੇਂ, ਜਿਵੇਂ ਅੱਗ ਬਲਦੀ ਹੋਵੇ ਤੇ ਅੱਗ ਉੱਤੇ ਜਿੰਨੀਆਂ ਮਰਜ਼ੀ ਲੱਕੜਾਂ ਪਾਈ ਜਾਓ, ਅੱਗ ਨੇ ਕਦੇ ਨਹੀਂ ਕਹਿਣਾ ਮੈਂ ਰੱਜ ਗਈ ਹਾਂ। ਕਿਉਂਕਿ ਸਾਧ ਸੰਗਤ ਬੜਾ ਸੁੰਦਰ ਦ੍ਰਿਸ਼ਟਾਂਤ ਸਤਿਗੁਰੂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਡੇ ਜੀਵਨ ਦੇ ਵਿੱਚੋਂ ਦਿੱਤਾ। ਮਹਾਰਾਜ ਆਖਦੇ ਨੇ ਮਾਰੂ ਮਿਹ ਨ ਤ੍ਰਿਪਤਿਆ, ਅੱਗੀ ਲਹੇ ਨ ਭੁੱਖ, ਰਾਜਾ ਰਾਜ ਨ ਤ੍ਰਿਪਤਿਆ, ਸਾਇਰ ਭਰੇ ਕਸੁੱਖ, ਨਾਨਕ ਸੱਚੇ ਨਾਮ ਕੀ ਕੇਤੀ ਪੁੱਛੈ ਪੁੱਛ। ਧਿਆਨ ਦੇਵਿਓ, ਮਾਰੂ ਧਰਤੀ ਦੇ ਉੱਤੇ ਜਿੰਨਾ ਮਰਜ਼ੀ ਰੇਤ ਵਿੱਚ ਮੀਂਹ ਪਈ ਜਾਵੇ, ਕਦੀ ਰੇਤਲੀ ਧਰਤੀ ਰੱਜਦੀ ਨਹੀਂ। ਤੇ ਮਹਾਰਾਜ ਆਖਦੇ ਨੇ, ਅੱਗ ਉੱਤੇ ਜਿੰਨੀਆਂ ਮਰਜ਼ੀ ਲੱਕੜਾਂ ਪਾਈ ਜਾਓ, ਕਦੀ ਅੱਗ ਨੇ ਨੀ ਇਹ ਕਹਿਣਾ ਕਿ ਮੈਂ ਰੱਜ ਗਈ ਹਾਂ। ਜਿੰਨੀਆਂ ਵੀ ਪਾਵਾਂਗੇ ਭਸਮ ਹੋ ਜਾਣਗੀਆਂ। ਤੇ ਫਿਰ ਮਹਾਰਾਜ ਆਖਦੇ ਨੇ, ਰਾਜੇ ਕੋਲ ਆਪਣਾ ਰਾਜ ਹੋਵੇ ਤ੍ਰਿਪਤੀ ਨਹੀਂ, ਸੰਤੋਖ ਨਹੀਂ, ਰੱਜ ਨਹੀਂ, ਕਿਉਂਕਿ ਸਾਧ ਸੰਗਤ ਆ ਵੇਖੋ ਲੜਾਈਆਂ ਜੇ ਹੋ ਰਹੀਆਂ ਨੇ। ਕਿਸ ਵਾਸਤੇ? ਆਪਾਂ ਵੇਖਦੇ ਹਾਂ ਆਲੇ ਦੁਆਲੇ ਆਪਣੇ ਦੇਸ਼ਾਂ ਦੇ ਝਗੜੇ, ਸੀਮਾਵਾਂ ਦੇ ਝਗੜੇ, ਧਰਤੀਆਂ ਦੇ ਝਗੜੇ। ਜੇ ਇੱਕ ਰਾਜ ਵਿੱਚ ਰਾਜੇ ਦੀ ਤ੍ਰਿਪਤੀ ਹੁੰਦੀ ਹੋਵੇ ਤੇ ਕਦੀ ਵੀ ਦੂਜੇ ਪਾਸੇ ਨਹੀਂ ਝਾਕੇਗਾ। ਪਰ ਮਹਾਰਾਜ ਨੇ, ਭਗਤ ਜਨਾਂ ਨੇ ਅੱਜ ਤੋਂ ਕਈ ਸੌ ਸਾਲ ਪਹਿਲਾਂ ਇਹ ਸੱਚਾਈ ਪ੍ਰਗਟ ਕਰ ਦਿੱਤੀ ਕਿ ਰਾਜਾ ਰਾਜ ਪ੍ਰਾਪਤ ਕਰਕੇ ਰੱਜਦਾ ਨਹੀਂ। ਕਿਉਂਕਿ ਜਿਹੜੇ ਸਮੁੰਦਰ ਨੇ ਨਾ, ਇਹਨਾਂ ਉੱਤੇ ਸੁੱਕ ਦਾ ਭਾਵ ਜਿਹਨਾਂ ਨੇ ਖੁਸ਼ਕੀ ਦਾ, ਗਰਮੀ ਦਾ ਕੋਈ ਅਸਰ ਨਹੀਂ। ਜਿਹੜੇ ਸਮੁੰਦਰ ਨੇ ਉਹਨਾਂ ਨੂੰ ਖੁਸ਼ਕੀ ਕੁਝ ਨਹੀਂ ਕਹਿ ਸਕਦੀ। ਜਿਹੜੀ ਹੈ ਖੁਸ਼ਕੀ ਜਾਂ ਗਰਮੀ ਸਮੁੰਦਰਾਂ ਨੂੰ ਸੁਕਾ ਨਹੀਂ ਸਕਦੀ। ਮਹਾਰਾਜ ਆਖਦੇ ਨੇ, ਇਹ ਤਾਂ ਹਨ ਦੁਨਿਆਵੀ ਭੁੱਖਾ, ਪਰ ਜਿਨ੍ਹਾਂ ਨੂੰ ਸੱਚੇ ਨਾਮ ਦੀ ਭੁੱਖ ਲੱਗ ਜਾਵੇ, ਜਿਹੜੇ ਸੱਚੇ ਨਾਮ ਦੇ ਨਾਲ ਜੁੜ ਜਾਣ, ਹਾਲਤ ਉਹਨਾਂ ਦੀ ਵੀ ਇਹੋ ਜਿਹੀ ਹੈ। ਰੱਜ ਉਹਨਾਂ ਨੂੰ ਵੀ ਨਹੀਂ ਆਉਂਦਾ, ਕਿਉਂਕਿ ਜਿੰਨਾ ਜਪਦੇ ਨੇ, ਰੱਬ ਅੱਗੇ ਅਰਦਾਸਾਂ ਕਰਦੇ ਨੇ, ਰੱਬਾ ਹੋਰ ਜਪਾ, ਹੋਰ ਕਿਰਪਾ ਕਰ। ਧਿਆਨ ਦੇਵੇ, ਬਾਬਾ ਨਾਨਕ ਜੀ ਨੇ ਕਿਰਪਾ ਕੀਤੀ, ਮਾਰੋ ਧਰਤੀ ਮੀਂਹ ਪੈਣ ਨਾਲ ਨਹੀਂ ਰੱਜਦੀ, ਅੱਗ ਜਿਹੜੀ ਹੈ ਉਹ ਲੱਕੜਾਂ ਨਾਲ ਨਹੀਂ ਰੱਜਦੀ। ਰਾਜਾ ਆਪਣੇ ਰਾਜ ਨੂੰ ਪ੍ਰਾਪਤ ਕਰਕੇ ਰਾਜ ਵਿੱਚ ਸੰਤੁਸ਼ਟ ਨਹੀਂ। ਤੇ ਫਿਰ ਆਖਦੇ ਨੇ, ਜਿਹੜੇ ਸਮੁੰਦਰ ਨੇ ਉਹਨਾਂ ਦਾ ਗਰਮੀ ਜਾਂ ਸੁੱਖ ਕੀ ਵਿਗਾੜ ਸਕਦੀ ਹੈ, ਭਾਵ ਉਹਨਾਂ ਨੂੰ ਸੁਕਾ ਨਹੀਂ ਸਕਦੀ। ਬਿਲਕੁਲ ਪਿਆਰਿਓ, ਹੈਨ ਰੱਬ ਦੇ ਪਿਆਰੇ ਵੀ ਭੁੱਖੇ। ਰੱਬ ਦੇ ਪਿਆਰੇ ਵੀ ਆਖਦੇ ਹਨ, ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਿਆਲ, ਨਾਮ ਦੇਹੋ ਮੰਗਤ ਜਨ ਕਉ, ਸਦਾ ਰਹੂ ਰੰਗ ਰਾਤਾ। ਬਾਣੀ ਦੇ ਅੰਦਰ ਕਿਰਪਾ ਕੀਤੀ, ਜਿਵੇਂ ਦਰਬਵੰਤ ਦਰਬ ਪ੍ਰਾਪਤ ਕਰਕੇ ਸਾਧ ਸੰਗਤ ਉਸ ਦਰਬ ਦਾ, ਧਨ ਦਾ ਹੰਕਾਰ ਕਰਦਾ ਹੈ, ਭੂਮੀ ਦਾ ਮਾਲਕ, ਧਰਤੀ ਦਾ ਮਾਲਕ, ਭੂਮੀ ਪ੍ਰਾਪਤ ਕਰਕੇ ਭੂਮੀ ਦਾ ਮਾਨ ਕਰਦਾ ਹੈ, ਬਿਲਕੁਲ ਇਸੇ ਤਰ੍ਹਾਂ ਰੱਬ ਦੇ ਪਿਆਰੇ ਜਿਹੜੇ ਹਨ, ਉਹ ਨਾਮ ਤਾਂ ਮੰਗਦੇ ਨੇ, ਨਾਮ ਨਾਲ ਤਾਂ ਜੁੜਦੇ ਨੇ, ਪਰ ਨਾਮ ਜਪ ਕੇ, ਨਾਮ ਪ੍ਰਾਪਤ ਕਰਕੇ ਹੰਕਾਰ ਨਹੀਂ ਕਰਦੇ। ਆਪਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਰਜਨ ਪੜ੍ਹਦੇ ਹਾਂ, ਦਰਬਵੰਤ ਦਰਬ ਦੇਖ ਗਰਬੈ, ਭੂਮਵੰਤ ਅਭਿਮਾਨੀ, ਰਾਜਾ ਜਾਣੇ ਸਗਲ ਰਾਜ ਹਮਰਾ, ਤਿਉਂ ਹਰ ਜਨ ਟੇਕ ਸੁਆਮੀ, ਜੇ ਤੂੰ ਆਪਣੀ ਓਟ ਸੰਭਾਰੈ, ਜੈਸਾ ਬਿੱਤ ਤੈਸਾ ਹੋਈ ਵਰਤੈ, ਆਪਣਾ ਬਲ ਨਹੀਂ ਹਾਰੈ। ਮਹਾਰਾਜ ਕਿਰਪਾ ਕਰਦੇ ਨੇ, ਕਿਵੇਂ ਨੀ ਮਾਇਆ ਦੇ ਵਿੱਚ ਰੱਜ ਪ੍ਰਾਪਤ ਹੁੰਦਾ, ਜਿਵੇਂ ਲੱਕੜਾਂ ਅੱਗ ਉੱਤੇ ਜਿੰਨੀਆਂ ਮਰਜ਼ੀ ਪਾਈ ਜਾਓ ਪਰ ਕਦੀ ਵੀ ਅੱਗ ਰੱਜਦੀ ਨਹੀਂ। ਇਹ ਨਹੀਂ ਆਖਦੀ ਕਿ ਹੁਣ ਮੈਂ ਰੱਜ ਗਈ ਹਾਂ, ਮੇਰੇ ਉੱਤੇ ਲੱਕੜਾਂ ਨਾ ਪਾਓ। ਬਿਲਕੁਲ ਇਹੋ ਹੀ ਹਾਲਤ ਮਾਇਆ ਧਾਰੀ ਦੀ ਹੈ, ਮਾਇਆ ਧਾਰੀ ਬੰਦੇ ਦੀ ਹੈ। ਉਹਨੂੰ ਮਾਇਆ ਜਿੰਨੀ ਮਿਲ ਜਾਵੇ ਘੱਟ ਹੈ, ਕਿਉਂਕਿ ਉਹ ਮਾਇਆ ਦੀ ਖਾਤਰ ਸਾਧ ਸੰਗਤ ਨਾ ਮਾਂ ਵੇਖਦਾ, ਨਾ ਪਿਓ ਵੇਖਦਾ, ਨਾ ਭਰਾ ਵੇਖਦਾ, ਨਾ ਗੁਰੂ ਇਸ਼ਟ ਵੇਖਦਾ। ਬਸ ਕੇਵਲ ਤੇ ਕੇਵਲ ਇੱਕੋ ਗੱਲ ਨਾਲ ਪਿਆਰ ਹੈ, ਕਿਹੜੀ? ਮਾਇਆ ਮਨੁ ਨਾ ਵਿਸਰੈ, ਮੰਗੈ ਦਮਾ ਦਮ, ਸੋ ਪ੍ਰਭ ਚਿਤ ਨਾ ਆਵਈ, ਨਾਨਕ ਨਹੀਂ ਕਰਮ। ਆਓ ਸਤਿਗੁਰੂ ਜਿਵੇਂ ਕਿਰਪਾ ਕਰਦੇ ਨੇ, ਸਾਰੇ ਸ਼ਬਦ ਦੇ ਅੰਦਰ ਆਪਾਂ ਵਿਚਾਰ ਸਰਵਨ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਪੰਜਵਾ, ਵੱਡੇ ਵੱਡੇ ਰਾਜਨ ਅਰ ਭੂਮਨ, ਤਾ ਕੀ ਤ੍ਰਿਸਨ ਨਾ ਬੂਜੀ।
ਵੱਡੇ ਵੱਡੇ ਰਾਜੇ ਅਰ, ਅਰ ਦੇ ਰਾਰੇ ਨੂੰ ਔਂਕੜ ਲੱਗਾ, ਇਹ ਬਾਣੀ ਪੜ੍ਹਦਿਆਂ ਧਿਆਨ ਵਿੱਚ ਰੱਖਣਾ। ਜੇ ਅਰ ਦੇ ਰਾਰੇ ਨੂੰ ਸਿਆਰੀ ਲੱਗ ਜਾਵੇ, ਅਰਥ ਕੁਝ ਹੋਰ ਬਣ ਜਾਣਗੇ, ਉੱਥੇ ਬਣ ਜਾਏਗਾ ਵੈਰੀ, ਦੁਸ਼ਮਨ। ਪਰ ਜੇ ਅਰ ਦੇ ਰਾਰੇ ਨੂੰ ਔਂਕੜ ਲੱਗਾ ਹੋਵੇ, ਇਹ ਬਣ ਜਾਵੇਗਾ ਅਤੀ ਅਤੇ ਔਰ, ਜਿਹਨੂੰ ਆਪਾਂ ਐਂਡ ਕਹਿੰਦੇ ਹਾਂ। ਮਹਾਰਾਜ ਆਖਦੇ ਨੇ, ਵੱਡੇ ਵੱਡੇ ਰਾਜੇ ਅਤੇ ਭੂਮੀਆਂ ਦੇ ਮਾਲਕ ਰਾਜ ਪ੍ਰਾਪਤ ਕਰਕੇ, ਭੂਮੀ ਪ੍ਰਾਪਤ ਕਰਕੇ ਕਦੀ ਤ੍ਰਿਸ਼ਨਾ ਉਹਨਾਂ ਦੀ ਬੁੱਝਦੀ ਨਹੀਂ, ਕਦੀ ਤ੍ਰਿਸ਼ਨਾ ਉਹਨਾਂ ਦੀ ਬੁੱਝਦੀ ਨਹੀਂ, ਕਿਉਂਕਿ ਤ੍ਰਿਸ਼ਨਾ ਵਿਰਲੇ ਹੀ ਕੀ ਬੁੱਝੀ ਹੈ। ਹੁਣ ਉਹ ਵਿਰਲੇ ਕੌਣ ਨੇ ਜਿਨ੍ਹਾਂ ਦੀ ਤ੍ਰਿਸ਼ਨਾ ਬੁੱਝ ਗਈ? ਸਾਰੇ ਰਾਜੇ ਇੱਕੋ ਜਿਹੇ ਨਹੀਂ। ਵੈਸੇ ਇੱਕ ਆਪਾਂ ਬਚਨ ਪੜ੍ਹਦੇ ਆ, ਸ਼ੈਂਦ ਗਾਉਣ ਵਾਲਿਆਂ ਨੂੰ ਵੀ ਪਤਾ ਨਾ ਹੋਵੇ ਤੇ ਜਿਹੜੇ ਇਸ ਪੰਕਤੀ ਤੇ ਇਤਰਾਜ਼ ਕਰਦੇ ਨੇ ਉਹਨਾਂ ਨੂੰ ਵੀ ਪਤਾ ਨਾ ਹੋਵੇ ਵੀ ਇਸਦਾ ਮੀਨਿੰਗ ਕੀ ਹੈ, ਅਰਥ ਕੀ ਨੇ। ਭਾਈ ਗੁਰਦਾਸ ਜੀ ਨੇ ਜਿਹੜੇ ਬਚਨ ਕਹੇ ਨੇ ਨਾ, ਕੁੱਤਾ ਰਾਜ ਬਹਾਲੀਐ ਫਿਰ ਚੱਕੀ ਚੱਟੈ, ਹੁਣ ਇਸਦਾ ਭਾਵ ਕੀ ਹੈ? ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕਿ ਤ੍ਰਿਸ਼ਨਾ ਬੁੱਝੀ, ਰਾਜ ਪ੍ਰਾਪਤ ਹੋ ਜਾਵੇ ਪਰ ਲਾਲਚੀ ਹੋਵੇ, ਲਾਲਚੀ ਹੋਵੇ, ਕਿਉਂਕਿ ਜਿਹੜਾ ਲਾਲਚ ਇਹਨੂੰ ਕੁੱਤੇ ਦੇ ਨਾਲ ਤੁਰਨਾ ਦਿੱਤੀ ਗਈ। ਸੁਆਣ ਦੁਆਰ ਦੁਆਰ ਸੁਆਣ ਜਿਉਂ ਡੋਲਤ, ਨੈ ਸੁਧ ਰਾਮ ਭਜਨ ਕੀ। ਬੰਦਾ ਲਾਲਚ ਵਸੀ ਹੋ ਕੇ, ਤ੍ਰਿਸ਼ਨਾਲੂ ਹੋ ਕੇ ਦੁਆਰ ਦੁਆਰ ਤੇ ਭੜਕਦਾ ਫਿਰਦਾ, ਉਹਨੂੰ ਸੁੱਧ ਹੀ ਨਹੀਂ, ਖਬਰ ਹੀ ਨਹੀਂ, ਸੋਝ ਹੀ ਨਹੀਂ ਕਿ ਮੈਂ ਆਇਆ ਤਾਂ ਰਾਮ ਦਾ ਨਾਮ ਜਪਣ ਵਾਸਤੇ ਆ, ਰਾਮ ਦੀ ਇਬਾਦਤ ਕਰਨ ਵਾਸਤੇ ਆ। ਇੱਥੇ ਇੱਕ ਗੱਲ ਧਿਆਨ ਵਿੱਚ ਰੱਖਿਓ, ਮਾਇਆ ਮਾਰੀ ਨਹੀਂ, ਮਾਇਆ ਦੀ ਵਰਤੋਂ, ਮਾਇਆ ਕਿਸ ਢੰਗ ਨਾਲ ਆ ਰਹੀ ਹੈ ਇਸ ਗੱਲ ਨੂੰ ਸਮਝਣਾ। ਇਹੋ ਤਾਂ ਗੱਲ ਮਹਾਰਾਜ ਨੇ ਸਾਨੂੰ ਸਮਝਾਈ। ਹੁਣ ਇੱਕ ਪਾਸੇ ਮਹਾਰਾਜ ਆਖਦੇ ਨੇ, ਤਿੰਨਕਾ ਖਾਧਾ ਪੈਦਾ ਮਾਇਆ ਸਭ ਪਵਿੱਤ ਹੈ, ਜੋ ਨਾਮ ਹਰ ਰਾਤੇ, ਉਹਨਾਂ ਦਾ ਖਾਣਾ, ਉਹਨਾਂ ਦਾ ਪਾਣਾ, ਉਹਨਾਂ ਦੀ ਮਾਇਆ ਸਭ ਪਵਿੱਤਰ ਨੇ, ਨਿਰਮਲ ਨੇ। ਪਰ ਕਿਹਨਾਂ ਦੇ? ਜਿਹੜੇ ਨਾਮ ਨਾਲ ਜੁੜ ਗਏ। ਇੱਥੇ ਮਹਾਰਾਜ ਆਖਦੇ ਨਾ, ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕਿ ਤ੍ਰਿਸ਼ਨਾ ਬੂਝੀ। ਮਹਾਰਾਜ ਕਿਰਪਾ ਕਰਦੇ ਨੇ, ਤ੍ਰਿਸ਼ਨਾ ਵਿਰਲੇ ਹੀ ਕੀ ਬੂਝੀ ਹੈ। ਪਰ ਉਹ ਕੌਣ ਨੇ ਜਿਹੜੇ ਨਾਮ ਜਪਦੇ ਨੇ, ਜਿਨ੍ਹਾਂ ਬਾਰੇ ਆਪਾਂ ਪੜ੍ਹਦੇ ਹਾਂ, ਤ੍ਰਿਸ਼ਨਾ ਬੂਝੈ ਹਰ ਕੈ ਨਾਮ, ਮਹਾ ਸੰਤੋਖ ਹੋਵੇ ਗੁਰਬਚਨੀ, ਪ੍ਰਭ ਸਿਉ ਲਾਗੈ ਪੂਰਨ ਧਿਆਨ। ਸੇਖ ਸ਼ਾਦੀ ਨੇ ਇੱਕ ਬੜੀ ਸੁੰਦਰ ਗੱਲ ਕਹੀ ਹੈ। ਉਹ ਕਹਿੰਦਾ, ਬੰਦਾ ਜਿੰਨਾ ਮਰਜ਼ੀ ਦੌੜ ਭੱਜ ਕਰ ਲਵੇ ਪਰ ਰੱਜ ਕੋਈ ਨਹੀਂ। ਹਾਂ, ਅੱਖਾਂ ਨੂੰ ਰੱਜ ਆ ਜਾਂਦਾ ਹੈ, ਕਦੋਂ? ਜਦੋਂ ਸਬਰ ਆ ਜਾਵੇ ਤੇ ਜਾਂ ਕਬਰ ਦੀ ਮਿੱਟੀ ਅੱਖਾਂ ਦੇ ਵਿੱਚ ਪੈ ਜਾਵੇ। ਸਬਰ ਆ ਜਾਵੇ ਜਾਂ ਕਬਰ ਦੀ ਮਿੱਟੀ ਅੱਖਾਂ ਦੇ ਵਿੱਚ ਪੈ ਜਾਵੇ ਤੇ ਫਿਰ ਬੰਦਾ ਰੱਜ ਜਾਂਦਾ ਹੈ। ਸਤਿਗੁਰਾਂ ਨੇ ਕਬਰ ਵਿੱਚ ਜਾਣ ਤੋਂ ਪਹਿਲਾਂ, ਸ਼ਮਸ਼ਾਨ ਘਾਟ ਵਿੱਚ ਜਾਣ ਤੋਂ ਪਹਿਲਾਂ ਸਾਨੂੰ ਇਹ ਗੱਲ ਸਮਝਾ ਦਿੱਤੀ। ਪਿਆਰਿਓ, ਜਿਸ ਵਸਤੂ ਨੂੰ ਪ੍ਰਾਪਤ ਕਰਨ ਵਾਸਤੇ ਇਹ ਜੀਵਨ ਮਿਲਿਆ, ਉਸ ਪਾਸੇ ਧਿਆਨ ਦੇਵੋ, उस पासे अपनी बिरती जोड़ लवो ते फिर वाहिगुरु की कृपा जीवन दे अंदर विचरेगी। तुहाडे कोल मकान भी होवे, परिवार भी होवे, करामाती शक्तियां भी होन, राज भाग भी होवे, कोई माड़ा नहीं। क्योंकि सुल्तान होवा मेल लश्कर, तख्त राखां पाओ हुक्म हासिल करी बैठा, नानका सब वाओ मत देख भूलां विसरै, तेरा चित न आवै नाओ। क्योंकि ये बचन हर वेले याद रख रहे हाल, हर बिन जियो जल बल जाओ, मैं अपना गुरपूछ देखिया अबर नाही थाओ। वड्डे वड्डे राजे आए, वड्डे वड्डे भूमिया दे मालक, पर सत्संगत तृष्णा किसे दी भी, राज प्राप्त करके भी, भूमि प्राप्त करके भी, जमीन प्राप्त करके भी नहीं बुझी।
लपट रहे माया रंग माते, लोचन कछु ना सूझी।
माया दे विच लिपाई मान होए रहे, मात्र माया दे नाल चिंबड़े रहे, माया दी ममता ने उन्हां नूं छड्डिया नहीं। लोचन कछु ना सूझी, हुण उन्हां नूं होर कुछ नहीं दिसदा, अखां दे नाल होर कुछ नहीं दिसदा। की दिसदा है? केवल माया, केवल माया उन्हां जीवन दे अंदर दिस दिए, होर उन्हां कुछ नहीं दिसदा।
बिखिया मह के नहीं त्रिपत ना पाई,
माया विच माया नू प्राप्त करके आज तक इस माया नाल कोई रजिया नहीं।
ज्यों पावक ईदन नहीं त्रापे, बिन हर कहा अगाई।
ज्यों जिमें पावक अग ईदन लकड़ा नाल कदी रजदी नहीं, अग उत्ते जिन्या मर्जी लकड़ा पाई जाओ, अग कदी भी नहीं रजदी।
रहाओ दिन दिन करत भोजन बहु बिंजन, ताकि मिटा ना भूखा।
दिन दिन करत भोजन बहु बिंजन, दिन दिन हर रोज बंदा भोजन खांदा है, स्वादले पदार्थ खांदा है, पर महाराज आखदे ने इन्हां नाल भुख नहीं मिटदी, इन्हां नाल भुख नहीं मिटदी। स्वादले पदार्थ जिन्नी मर्जी खादी जाए, क्योंकि ए रसना तू अनरस राच रही, तेरी प्यास ना जाए, प्यास ना जाए। होरत कितै जिचर हर रस पल्ले ना पाए। हुण महाराज ने पावन बाणी दे अंदर कृपा कीती, गली भुख ना उतरै, गल्लां नाल भुख नहीं उतरदी। क्योंकि महाराज आखदे ने मन भुखा भुखा मत करें, मत तू करें पुकार, लख चौरासी जिन श्री। जिस वाहिगुरु परमात्मा ने 84 लख जून पैदा कीती है ते सब नूं दे रहा है, सो सिमरो सिरजन हार। क्योंकि सात संगत गुण कह गुणी अघावनिया वाली गल है, महाराज कृपा करदे ने दुनियावी पदार्थ भोजन दे रूप विच जिन्ने मर्जी कोई खादी जावे भुख नहीं मिटदी।
उदम करे स्वान की न्याई, चारे कुंटा कुखा।
बंदा चारा कुंटा दे अंदर स्वान दी तरह इन पदार्थां नूं प्राप्त करन दे लई दौड़ भज करदा, लालच बिरती नूं धारण करदा। फिर बेनती कर देवां सात संगत, सतगुरु महाराज ने सानू खान तो नहीं वरजिया, सानू पान तो नहीं वरजिया, सानू पीन तो नहीं वरजिया, पर एक गल जरूर समझा दिती, खा पा हंडा, पर जिन्ने सब कुछ दिता है ओनू ना भुलाई, ओनू चेते विच रखी। ਆਪਾਂ ਸਤਿਗੁਰਾਂ ਦੀ ਪਾਵਨ ਬਾਣੀ ਨੂੰ ਪੜ੍ਹਦੇ ਹਨ, ਸਤਿਗੁਰੂ ਕਿਰਪਾ ਕਰਦੇ ਨੇ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਕੌਣ ਕਹਿੰਦਾ ਗੁਰਮਤਿ ਕਹਿੰਦੀ ਹੱਸ ਨਾ, ਕੌਣ ਕਹਿੰਦਾ ਗੁਰਮਤਿ ਕਹਿੰਦੀ ਤੂੰ ਖੇਡ ਨਾ ਜਾਂ ਤੂੰ ਖਾ ਨਾ ਜਾਂ ਤੂੰ ਪਾ ਨਾ। ਬਹੁਤ ਸਾਰੇ ਲੋਕ ਜਦੋਂ ਬੇਨਤੀ ਕਰੀਗੀ ਨਾ ਵੀ ਆਪਾਂ ਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ ਬਾਣੀ ਪੜ੍ਹਦੇ ਹਾਂ ਅਤੇ ਬਾਣੀ ਦੇ ਨਾਲ ਨਾਲ ਬਾਣਾ ਵੀ ਧਾਰਨ ਕਰ ਲਈਏ, ਅਤੇ ਅੱਗੋਂ ਜਵਾਬ ਮਿਲਦਾ ਵੀ ਜ਼ਿੰਦਗੀ ਦੇ ਸਾਰੇ ਸਵਾਦ ਹੀ ਖਰਾਬ ਹੋ ਜਾਣਗੇ। ਕਿਉਂਕਿ ਗੁਰਮਤਿ ਨੇ ਕਹਿਣਾ ਆ ਵੀ ਨਾ ਕਰੋ, ਆ ਵੀ ਨਾ ਕਰੋ, ਆ ਵੀ ਨਾ ਕਰੋ। ਪਰ ਮੈਂ ਬੇਨਤੀ ਕਰਾਂ ਸਾਧ ਸੰਗਤ, ਜਿੰਨੀ ਖੁੱਲ੍ਹ ਸਤਿਗੁਰਾਂ ਨੇ ਸਾਨੂੰ ਦਿੱਤੀ ਹੈ, ਇੰਨੀ ਖੁੱਲ੍ਹ ਸਵਤੰਤਰਤਾ ਆਜ਼ਾਦੀ ਕਿਸੇ ਹੋਰ ਧਾਰਮਿਕ ਆਗੂ ਜਿਹੜੇ ਨੇ ਨਾ ਉਹਨਾਂ ਨੇ ਨਹੀਂ ਦਿੱਤੀ। ਸਤਿਗੁਰਾਂ ਨੇ ਬੜੀ ਕਿਰਪਾ ਕੀਤੀ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹੱਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਖਾ ਹੱਸ ਖੇਡ ਪੀ, ਪਰ ਗੁਰੂ ਦੀ ਮੱਤ ਨੂੰ ਆਪਣੇ ਸਾਹਮਣੇ ਰੱਖੀ, ਗੁਰੂ ਦੀ ਮੱਤ ਨੂੰ ਆਪਣੇ ਧਿਆਨ ਵਿੱਚ ਰੱਖੀ। ਮੈਂ ਕਈ ਵਾਰੀ ਚਾਰ ਸੰਸਕਾਰ ਜਿਹੜੇ ਸਾਡੇ ਜੀਵਨ ਦੇ ਹਨ ਉਹਨਾਂ ਦੀ ਗੱਲ ਸੰਗਤੀ ਰੂਪ ਵਿੱਚ ਆਪ ਸੰਗਤਾਂ ਦੇ ਨਾਲ ਸਾਂਝੀ ਕਰਦਾ, ਕਿਹੜਾ ਹੈ ਜਨਮ, ਫਿਰ ਅੱਗੇ ਹੈ ਅੰਮ੍ਰਿਤ ਸੰਸਕਾਰ, ਫਿਰ ਹੈ ਆਨੰਦ ਸੰਸਕਾਰ, ਫਿਰ ਹੈ ਅੰਤਮ ਸੰਸਕਾਰ। ਹੁਣ ਜਨਮ ਵੇਲੇ ਕਹੋ ਵੀ ਗੁਰੂ ਦੀ ਗੱਲ ਮੰਨ ਲਓ, ਅਤੇ ਲੋਕ ਕਹਿੰਦੇ ਨੇ ਭਾਈ ਸਾਹਿਬ ਜੀ ਖੁਸ਼ੀ ਦਾ ਸਮਾਂ ਹੈ, ਹੁਣ ਤੁਸੀਂ ਇੱਥੇ ਗੁਰਮਤਿ ਨਾ ਦੱਸੋ। ਜਦੋਂ ਗੱਲ ਆ ਜਾਂਦੀ ਅੰਮ੍ਰਿਤ ਛਕਣ ਦੀ ਤਾਂ ਅਸੀਂ ਕਹਿੰਦੇ ਇਹ ਕੰਮ ਬੜਾ ਔਖਾ ਹੈ, ਅਤੇ ਜਦੋਂ ਆਨੰਦ ਹੁੰਦਾ ਵਿਆਹ ਦਾ ਸਮਾਂ ਹੁੰਦਾ ਫਿਰ ਅਸੀਂ ਕਹਿੰਦੇ ਹਾਂ ਵੀ ਗੁਰਮਤਿ ਮੰਨਣੀ ਬੜੀ ਔਖੀ ਹੈ। ਅਤੇ ਪਿਆਰਿਓ ਅੰਤਿਮ ਸੰਸਕਾਰ ਵੀ ਆ ਗਿਆ, ਉਸ ਵੇਲੇ ਵੀ ਅਸੀਂ ਕਹਿੰਦੇ ਹਾਂ ਸਾਡਾ ਜਵਾਨ ਮਰ ਗਿਆ ਜਾਂ ਸਾਡਾ ਬਜ਼ੁਰਗ ਮਰ ਗਿਆ। ਹੁਣ ਅਸੀਂ ਆਪਣੀ ਮਨ ਦੀ ਮਰਜ਼ੀ ਨਾ ਕਰੀਏ, ਧਿਆਨ ਦੇਵਿਓ ਜਨਮ ਤੋਂ ਲੈ ਕੇ ਮੌਤ ਤੱਕ ਪਹੁੰਚ ਗਏ ਪਰ ਗੁਰਮਤਿ ਦੀ ਗੱਲ ਮੰਨਣ ਵਾਸਤੇ ਸਾਡੇ ਜੀਵਨ ਦੇ ਵਿੱਚ ਆਈ ਨਹੀਂ। ਕਦੋਂ ਅਸੀਂ ਗੁਰਮਤਿ ਨੂੰ ਮੰਨਿਆ? ਨਾ ਜਨਮ ਸੰਸਕਾਰ ਵੇਲੇ, ਨਾ ਅਨੰਤ ਸੰਸਕਾਰ ਵੇਲੇ, ਨਾ ਅੰਮ੍ਰਿਤ ਸੰਸਕਾਰ ਵੇਲੇ ਅਤੇ ਨਾ ਅੰਤਮ ਸੰਸਕਾਰ ਵੇਲੇ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਪਦਾਰਥ ਖਾਓ, ਪਦਾਰਥਾਂ ਦੇ ਨਾਲ ਜੁੜੋ, ਹੱਸੋ ਖੇਡੋ ਪਾਓ ਆਨੰਦ ਮਾਣੋ, ਪਰ ਇੱਕ ਗੱਲ ਧਿਆਨ ਵਿੱਚ ਰੱਖਿਓ, ਗੁਰੂ ਦੀ ਕਿਰਪਾ ਦੇ ਪਾਤਰ ਆਪਣੇ ਜੀਵਨ ਦੇ ਵਿੱਚ ਬਣਿਓ।
ਕਾਮਵੰਤ ਕਾਮੀ ਬਹੁ ਨਾਰੀ, ਪਰ ਗ੍ਰੇਹ ਜੋਹ ਨਾ ਚੂਕੈ।
ਮਹਾਰਾਜ ਆਖਦੇ ਨੇ ਕਾਮੀ ਜਿਹੜਾ ਵਿਕਾਰੀ ਹੈ, ਕਾਮਵੰਤੀ ਹੈ, ਕਾਮ ਵਾਸ਼ਨਾ ਨੂੰ ਧਾਰਨ ਕਰਨ ਵਾਲਾ ਹੈ, ਉਸਦੇ ਘਰ ਵਿੱਚ ਭਾਵੇਂ ਜਿੰਨੀਆਂ ਮਰਜ਼ੀ ਔਰਤਾਂ ਹੋਣ ਪਰ ਪਰਾਏ ਘਰ ਦੀ ਝਾਕ ਉਸਦੀ ਮੁੱਕਦੀ ਨਹੀਂ। ਹਾਲੇ ਕਿ ਮਹਾਰਾਜ ਨੇ ਪਾਵਨ ਬਾਣੀ ਦੇ ਅੰਦਰ ਸਾਨੂੰ ਬਹੁਤ ਸੁੰਦਰ ਢੰਗ ਦੇ ਨਾਲ ਸਮਝਾਇਆ ਹੈ, ਪਲਕ ਦ੍ਰਿਸ਼ਟ ਦੇਖ ਭੁੱਲੋ, ਪਲਕ ਦ੍ਰਿਸ਼ਟ ਦੇਖ ਭੁੱਲੋ, ਆਕ ਨੀਮ ਕੋ ਤੁਮਰ, ਜੈਸਾ ਸੰਗ ਬਿਸ਼ੀਅਰ ਸਿਉਂ ਹੈ ਰੇ, ਤੈਸੋ ਹੀ ਇਹ ਪਰ ਗ੍ਰਹਿ, ਤੈਸੋ ਇਹ ਪਰ ਗ੍ਰਹਿ। ਮਹਾਰਾਜ ਆਖਦੇ ਨੇ ਥੋੜ੍ਹੇ ਜਿਹੇ ਸਮੇਂ ਵਾਸਤੇ ਭੁੱਲ ਗਿਆ, ਜਿਹੜਾ ਤੁਮਾ ਅੱਕ ਵਰਗਾ ਕੌੜਾ ਹੈ, ਨਿੰਮ ਵਰਗਾ ਕੌੜਾ ਹੈ, ਆਕ ਨੀਮ ਕੋ ਤੁਮਰ, ਆਕ ਨੀਮ ਕੋ ਤੁਮਰ ਭਾਵ ਜਿਹੜਾ ਅੱਕ ਵਰਗਾ ਕੌੜਾ ਹੈ, ਜਿਹੜਾ ਨਿੰਮ ਵਰਗਾ ਕੌੜਾ ਹੈ, ਬਸ ਤੁਮੇ ਦਾ ਰੰਗ ਵੇਖਿਆ ਵੇਖ ਕੇ ਭੁੱਲ ਗਏ। ਸਤਿਗੁਰੂ ਮਹਾਰਾਜ ਆਖਦੇ ਨੇ ਧਿਆਨ ਰੱਖੀ, ਇਸੇ ਤਰ੍ਹਾਂ ਪਰਾਏ ਘਰ ਦੀ ਝਾਕ ਖਤਰੇ ਤੋਂ ਖਾਲੀ ਨਹੀਂ, ਜਿਵੇਂ ਕਾਲੇ ਨਾਗ ਜ਼ਹਿਰੀਲੇ ਸੱਪ ਦੀ ਖੁੱਡ ਵਿੱਚ ਹੱਥ ਪਾਉਣਾ ਖਤਰਨਾਕ ਹੈ, ਇਸੇ ਤਰ੍ਹਾਂ ਪਰਾਏ ਘਰ ਦੀ ਝਾਕ ਹੈ। ਮਹਾਰਾਜ ਆਖਦੇ ਨੇ ਨਾ ਪਰ ਨਾਰੀ ਸਿਉਂ ਘਾਲੈ ਧੰਦਾ, ਘਰ ਕੀ ਨਾਰ ਨ ਜਾਣੇ ਅੰਧਾ, ਪਰ ਨਾਰੀ ਸਿਉਂ ਘਾਲੈ ਧੰਦਾ। ਇੱਥੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਕਾਮਵੰਤ ਕਾਮੀ ਬਹੁ ਨਾਰੀ, ਪਰ ਗ੍ਰਹਿ ਜੈ ਨਾ ਚੁੱਕਾ, ਘਰ ਵਿੱਚ ਆਪਣੀਆਂ ਸੁੰਦਰ ਔਰਤਾਂ ਹਨ, ਪਰ ਪਰਾਈ ਝਾਕ ਜਿਹੜੀ ਹੈ ਉਹ ਮੁੱਕਦੀ ਨਹੀਂ।
ਦਿਨ ਪ੍ਰਤ ਕਰੈ ਕਰੈ ਪਛਤਾਪੈ, ਸੋਗ ਲੋਭ ਮਹਿ ਸੂਕੈ।
ਹਰ ਰੋਜ਼ ਹਰ ਸਮੇਂ ਇਹ ਪਾਪ ਕਰਦਾ, ਵਿਕਾਰ ਕਰਦਾ, ਪਛਤਾਉਂਦਾ ਵੀ ਹੈ। ਇਸ ਪਛਤਾਵੇ ਦੇ ਅੰਦਰ, ਇਸ ਚਿੰਤਾ ਦੇ ਅੰਦਰ ਹੀ ਇਹ ਸੁਕਦਾ ਰਹਿੰਦਾ ਹੈ।
ਹਰ ਹਰ ਨਾਮ ਅਪਾਰ ਅਮੁੱਲਾ, ਅੰਮ੍ਰਿਤ ਏਕ ਨਿਧਾਨਾ।
ਹਰੀ ਦਾ ਨਾਮ ਜਿਹੜਾ ਨਾ ਬੇਅੰਤ ਵਾਹਿਗੁਰੂ ਪਰਮਾਤਮਾ ਦਾ, ਉਹ ਇੱਕ ਕੀਮਤੀ ਖਜ਼ਾਨਾ ਹੈ।
ਸੁਖ ਸਹਿਜ ਆਨੰਦ ਸੰਤਨ ਕੈ, ਨਾਨਕ ਗੁਰ ਤੇ ਜਾਨਾ।
ਸੰਤ ਜਨਾਂ ਨੇ ਇਸ ਕੀਮਤੀ ਨਾਮ ਦੇ ਰਾਹੀਂ ਬਖਸ਼ਿਸ਼ ਦੁਆਰਾ ਆਪਣੇ ਜੀਵਨ ਦੇ ਅੰਦਰ ਸੁਖ ਵੀ ਪ੍ਰਾਪਤ ਕੀਤਾ, ਨਾਮ ਵੀ ਆਨੰਦ ਵੀ ਪ੍ਰਾਪਤ ਕੀਤਾ, ਪਰ ਨਾਲ ਹੀ ਮਹਾਰਾਜ ਕਿਰਪਾ ਕਰਦੇ ਨੇ, ਇਹ ਨਾਮ ਕਿੱਥੋਂ ਮਿਲਦਾ ਹੈ? ਜਿਸ ਨਾਲ ਸੁਖ ਮਿਲਣਾ ਹੈ, ਆਨੰਦ ਮਿਲਣਾ ਹੈ, ਕੇਵਲ ਤੇ ਕੇਵਲ ਵਾਹਿਗੁਰੂ ਦੀ ਕਿਰਪਾ ਨਾਲ ਗੁਰੂ ਜੀਵਨ ਦੇ ਅੰਦਰ ਮਿਲ ਜਾਵੇ, ਤੇ ਗੁਰੂ ਦੀ ਕਿਰਪਾ ਨਾਲ ਇਹ ਨਾਮ ਜੀਵਨ ਦੇ ਅੰਦਰ ਪ੍ਰਾਪਤ ਹੁੰਦਾ ਹੈ। ਆਓ, ਸਮੁੱਚੇ ਸ਼ਬਦ ਦਾ ਭਾਵ ਅਰਥ ਇਹ ਹੈ ਕਿ ਦੁਨਿਆਵੀ ਚੀਜ਼ਾਂ ਦਾ ਆਨੰਦ ਮਾਣੀਏ, ਵਸਤੂਆਂ ਦਾ ਆਨੰਦ ਮਾਣੀਏ, ਦਾਤਾਂ ਦਾ ਆਨੰਦ ਮਾਣੀਏ, ਪਰ ਜਿਸ ਦਾਤੇ ਨੇ ਇਹ ਦਾਤਾਂ ਦਿੱਤੀਆਂ ਹਨ ਉਸ ਦੇ ਨਾਲ ਆਪਣੇ ਜੀਵਨ ਦੇ ਅੰਦਰ ਜੁੜ ਜਾਈਏ। ਆਓ, ਲੜੀਵਾਰ ਸ਼ਬਦ ਜੋ ਸਤਿਗੁਰੂ ਮਹਾਰਾਜ ਦੀ ਕਿਰਪਾ ਨਾਲ ਨਿਤਾ ਪ੍ਰਤੀ ਵਿਚਾਰ ਸਥਾਨ ਦੀ ਮਰਿਆਦਾ ਮੁਤਾਬਕ ਕੀਤੀ ਜਾਂਦੀ, ਸਰਵਨ ਕਰੀਏ ਜੀ।
ਰਾਮ ਕਲੀ ਮਹਲਾ ਪੰਜਵਾ, ਪੰਚ ਸ਼ਬਦ ਤਹਿ ਪੂਰਨ ਨਾਦ। ਰਾਮ ਕਲੀ ਮਹੱਲਾ ਪੰਜਵਾ, ਮੁਖ ਤੇ ਪੜਤਾ ਸੀ।
ਨਹੀਂ ਕਾਕਾ, ਤਨ ਤੇ ਬਿਨਸੀ ਆਪਣੀ ਧਾਰੀ, ਉਹ ਸ਼ਬਦ ਹੈ 87 ਤੇ। ਤੂੰ ਅੱਜ ਕੀ ਕਰਦਾ ਵੇ? ਗੁਰੂ ਸਵਾਰੀ, ਗੁਰੂ ਰੂਪ ਸਾਧ ਸੰਗਤ ਜੀਓ, ਸਤਿਗੁਰੂ ਮਹਾਰਾਜ ਕਿਰਪਾ ਕਰਨ, ਕਿਉਂਕਿ ਭਾਈ ਸਾਹਿਬ ਜੀ ਨੂੰ ਕੁਝ ਭੁਲੇਖਾ ਲੱਗਾ ਹੈ, ਜਿਹੜਾ ਸ਼ਬਦ ਭਾਈ ਰਣਜੀਤ ਸਿੰਘ ਜੀ ਨੇ ਮੈਨੂੰ ਭੇਜਿਆ, ਉਹ ਸ਼ਬਦ ਦੀ ਆਪਾਂ ਵਿਚਾਰ ਸਰਵਨ ਕਰੀਏ ਜੀ।
ਰਾਮ ਕਲੀ ਮਹੱਲਾ ਪੰਜਵਾ, ਤਨ ਤੇ ਛੁਟਕੀ ਆਪਣੀ ਧਾਰੀ।
ਤਨ ਤੇ ਛੁਟਕੀ ਆਪਣੀ ਧਾਰੀ, ਆਪਣੀ ਧਾਰੀ ਤੋਂ ਭਾਵ ਹੈ ਜਿਹੜੀ ਮੈਂ ਧਾਰਨਾ ਬਣਾਈ ਹੋਈ ਸੀ, ਜਿਹੜੀ ਮੈਂ ਮਿੱਥ ਬਣਾਈ ਹੋਈ ਸੀ, ਜਿਹੜਾ ਮੈਂ ਮਿਥਿਆ ਹੋਇਆ ਸੀ, ਇਹ ਸਰੀਰ ਮੇਰਾ ਹੈ, ਇਹ ਸਰੀਰ ਮੇਰਾ ਹੈ, ਹੁਣ ਇਹ ਗੱਲ ਮੇਰੇ ਅੰਦਰੋਂ ਨਿਕਲ ਗਈ ਹੈ, ਸਰੀਰ ਦਾ ਮੋਹ ਮੇਰੇ ਵਿੱਚੋਂ ਮੁੱਕ ਗਿਆ ਹੈ। ਤਨ ਤੇ ਬਿਨਸੀ ਆਪਣੀ ਧਾਰੀ, ਭਾਵ ਜਿਹੜਾ ਤਨ ਦਾ ਮੋਹ ਸੀ, ਸਰੀਰ ਨੂੰ ਮੈਂ ਆਪਣਾ ਕਹਿੰਦਾ ਸੀ, ਇਹ ਹੁਣ ਗੱਲ ਮੇਰੇ ਅੰਦਰੋਂ ਮੁੱਕ ਗਈ ਹੈ।
ਰੱਬ ਕੀ ਆਗਿਆ ਲਗੀ ਪਿਆਰੀ,
ਕਿਵੇਂ ਮੁੱਕੀ ਹੈ? ਹੁਣ ਮੈਨੂੰ ਪ੍ਰਭੂ ਦੀ ਆਗਿਆ ਜਿਹੜੀ ਹੈ ਉਹ ਪਿਆਰੀ ਲੱਗਣ ਲੱਗ ਪਈ ਹੈ, ਹੁਣ ਪ੍ਰਭੂ ਦੀ ਆਗਿਆ ਮੈਨੂੰ ਪਿਆਰੀ ਲੱਗਦੀ। ਸਤ ਸੰਗਤ, ਜਿਨ੍ਹਾਂ ਨੂੰ ਪ੍ਰਭੂ ਦੀ ਆਗਿਆ, ਪ੍ਰਭੂ ਦਾ ਹੁਕਮ ਪਿਆਰਾ ਲੱਗੇਗਾ, ਕੁਦਰਤੀ ਤੌਰ ਤੇ ਉਹਨਾਂ ਦੇ ਅੰਦਰੋਂ ਤਨ ਦਾ ਮੋਹ ਮੁੱਕ ਜਾਏਗਾ।
ਜੋ ਕਿਛ ਕਰੈ ਸੋ ਮਨ ਮੇਰੇ ਮਿੱਠਾ,
ਜੋ ਕੁਝ ਵਾਹਿਗੁਰੂ ਪਰਮਾਤਮਾ ਕਰਦਾ ਹੈ ਮੇਰੇ ਮਨ ਨੂੰ ਮਿੱਠਾ ਲੱਗਦਾ ਹੈ।
ਤਾਂ ਇਹੋ ਅਚਰਜ ਨੈਣ ਹੋਡੀਠਾ,
ਇਹ ਜਿਹੜੀ ਹੈ ਤਬਦੀਲੀ ਆਈ, ਇਹ ਮੈਂ ਆਪਣੀਆਂ ਅੱਖਾਂ ਦੇ ਨਾਲ ਵੇਖੀ ਹੈ, ਜਿਹੜੀ ਮੇਰੇ ਅੰਦਰ ਆਤਮਕ ਤਬਦੀਲੀ ਆ ਗਈ, कि मैं अपनिया अखां दे नाल कौतक वेख लिया है।
अब मोहे जानी रे मेरी गई बलाए,
हुण मेरे उत्ते कृपा हो गई है। जिहड़ी बला सी डैन माया दी ममता मेरे पिछे लगी हुई सी ओ मेरी मुक गई है।
बुझ गई त्रिशन निवारी ममता,
हुण मेरे अंदरों त्रिशना भी बुझ गई है ते तन दी ममता भी बुझ गई है।
गुर पूरा लियो समझाए,
गुरु पूरे ने मैनू ए समझ दे दित्ती है।
रहाओ कर कृपा राखियो गुर सरना,
हुण गुरु ने मैनू अपनी शरण विच रख लिया अपनी कृपा करके।
गुर पकराए हर के चरना,
गुरु ने अपनी शरण विच रख के की कीता है, मैनू हरी दे चरण पड़ा दिते हन, हरी दी याद विच जोड़ दिता है, हरी नाल जोड़ दिता है।
बीस बिसोए जा मन ठहराने,
हुण जदों मेरा मन पूरा पूरा गुरु ते ते वाहिगुरु ते टिक गया है, ठहर गया है।
गुर पार ब्रह्म इकै ही जाने,
हुण मैनू गुरु ते पार ब्रह्म दोवे इको ही नजर आंदे हन।
जो जो कीनो हम तिसके दास,
कृपा हो गई है वाहिगुरु ने, जो जो जीव बनाए ने मैं हुण उन्हां दा दास बन गया हा।
प्रभ मेरे को सगल निवास,
क्योंकि वाहिगुरु परमात्मा मेरा जिहड़ा है उसका सारिया दे विच निवास है, टिकाना है।
ना को दूत नहीं बैराई,
ना हुण मैनू कोई दुश्मन लगता है, ना कोई वैरी लगता है।
गल मिल चाले एक है पाई,
हुण असी सारे रल मिल के चलते हाँ। मैं सारिया दे नाल अपना सुभाव मिला रहा है, क्योंकि गुरु ने यह समझा दिता है कि सारिया दे विच वाहिगुरु है, ते जे सारिया विच वाहिगुरु है असी भरा हां। हुण साडा आपस विच कोई वितकड़ा नहीं, तेर मेर नहीं।
जा को गुर हर दिए सुखा,
जेडे गुरु महाराज ने सुख जीवन दे अंदर दिते हन,
ताको बहुर न लागे है दुखा,
उन्हां नूं हुण किसी तरह की भुख जीवन दे अंदर नहीं लगती।
आपे आप सर्ब प्रतपाल,
वाहिगुरु परमात्मा आप ही सारिया की पालना करन वाला है।
नानक रातो रंग गोपाल,
ऐसे वाहिगुरु परमात्मा दे नाल जेड़ा धरती दी पालना करन वाला है, सारिया दी पालना करन वाला है, सारे जीवा नू बना के सबना नू दाता दे रहा है, मैं उस वाहिगुरु परमात्मा दी कृपा दा पात्र बनिया। समुचे शब्द दा भाव अर्थ यह है प्यारियो, असी अपने जीवन दे अंदर दाता भी मानिए, जिवें पहले शब्द की आप विचार सरवण की है, पर वाहिगुरु परमात्मा जो भी जीवन दे अंदर दुख देवे सुख देवे, जो भी जीवन दे अंदर आवे उसकी आज्ञा मन के आप हुक्म मन के जीवन दे अंदर विचरांगे, फिर अवस्था बन जाएगी। उस वाहिगुरु परमात्मा नू कौन पाउंदा है, जिहड़े वाहिगुरु परमात्मा दे भारे विच चलदे हन। सतगुरु कृपा करन साध संगत, अज गुरु अर्जन देव जी महाराज का गुरियाई पुरब है। आप इतिहास नू पढ़दे हां, गुरु रामदास पातशाह जी गोइंदवाल साहब की पावन धरती ते धन गुरु अमरदास जी महाराज की शरण विच आए। अपनी सेवा भी जीवन दे अंदर घुमणिया वेचन वाली भी करते रहे, पर गुरु घर दे अंदर सेवा भी करते रहे। एक दिन आया जिस दिन सतगुरु त्रुठे अपनी बच्ची बीबी भानी का विआह जिहड़ा है वह गुरु रामदास पातशाह जी दे नाल कर दिता, जिथे सेवादार बन के आए। अज गुरु घर दे सतसंगत जवाई बन गए ने, दामाद बन गए ने, पर ध्यान देवियो कभी उन जवाई वाला या दमाद वाला हक गुरु घर दे अंदर रह के नहीं जताया, केवल ते केवल सेवादार बन के विचर दे रहे। घर जवाई सी, अज भी आपां गोइंदवाल साहब दी पावन धरती ते जाइए ते सतसंगत जिहड़ी गुरु अमरदास पातशाह जी दी रहिश सी, जिथे सतगुरु वासा करदे सन उथे ही गुरु अर्जन देव जी महाराज का जन्म स्थान एक कमरे ते लिखा होया है, क्योंकि घर के अंदर ही सन। ते सतगुरु महाराज दे भावें दो वड्डे भराता हन, बाबा पृथ्वी चंद जी, बाबा महादेव जी। मैं एक विद्वान दे बचन पढ़ रहा सी, वो कहंदे ने साज विच राग है, साज विच राग है, पर जे साज दियां तंदा तारां जिहड़ियां हन बहुतियां ढिल्लां कर दीए तां वी राग नहीं निकलदा, ते जे बहुतियां टैट कर दीए तां वी राग नहीं निकलदा। क्योंकि जिहड़े साज वजाण वाले ने उन्हां नूं पता हुंदा है कि सुर कित्थों निकलनी है, राग कित्थों निकलना है, उस हिसाब नाल उन्हां तारां नूं या कसदे हन या ढिल्लियां करदे हन। जे बहुतियां ढिल्लियां होणगियां तां वी राग नहीं निकलेगा, ते जे बहुतियां कसियां होणगियां तां वी राग नहीं निकलेगा। क्योंकि दरमियाना जिहड़ा ना उन्हां नूं उन्हां तारां नूं रखना पैंदा बिल्कुल। बाबा पृथ्वी चंद ने जीवन दे अंदर अपनियां तारां ढिल्लियां कर दित्तियां, ते बाबा महादेव ने बहुत टैट कर दित्तियां। इधर उन्हां ने सत्संगत पदार्थां दे नाल प्यार पाया, इधर उन्हां ने अपने जीवन दे अंदर बहुता जिहड़ा ना बस रिश्ते जोड़न विच, इत्थों तक मसंदा नाल भी अपने संबंध कायम कर लै कि जे समां जदों आना गुरियाई दा कोई रुकावट ना बने, ये मेरी इमदाद करन। ते महादेव ने कह दिता आपा किसी कोलों की लैना है, वह अवधूत बन गए। उन्होंने संसार नालों अपना नाता ही तोड़ लिया। पर ध्यान देवियो, तिन्नी साहबजादे गुरु अमरदास पातशाह जी की गोद विच खेडे ने, तिन्ना नू प्यार मिलिया, क्योंकि तिन्ना दे माता भानी जी ने, तिन्ना दे पिता गुरु रामदास पातशाह जी ने। पर सत संगत सुभा वखरे वखरे, गुरु अर्जन देव जी महाराज उत्ते बचपन दे विच ही केड़ियां केड़ियां किरपा नाना गुरु ने कर दित्तियां, उह मैं आप जी दे नाल थोड़ियां सांझियां करन लगा। पहली गल, सतगुरु महाराज भोजन छक रहे सी, थाल विच पदार्थ पाए हुए सन, ते सतगुरां ने जिवें वेख्या ना आपां बच्चा नेड़े आवे ते बुरकी तोड़ के दे देने आ, बच्चा जिहड़ा है फड़ के संतुष्ट हो जांदा है, उह पासे चला जांदा है। पर गुरु अमरदास पातशाह जी ने सत संगत बुरकी तोड़ के दित्ती, बुरकी नहीं बल्कि थाल नूं अपने वल्ले खिंच लिया। ते सतगुरु महाराज ने एक गल कही सी, थाल दिया मालका ये थाल तैनू अपने पिता कोलों प्राप्त होवेगा। ध्यान देवियो, सत संगत माता ने टाकियां कठियां करके खिदो बना दिता, जिन्हों आपां गेंद भी कह लईए, अज गेंद है बॉल है, उस वेले खिदो बनाया जांदा सी टाकियां दा, माता जी ने बना के दे दिता। ते सत संगत जिहड़ा खिदो सी रिड़दा रिड़दा जिस कमरे दे अंदर गुरु अमरदास पातशाह जी ने, उस कमरे दे अंदर चला गया, गेंद जा सकिया पर हुण गुरु महाराज गेंद दे मगर जाना चाहते ने जा नहीं सकते। उस वेले केवल ते केवल गोडियां दे पार होके उन्होंने जिहड़ा ना दरवाजे नूं सिर ला के दरवाजा खोल दिता, मगरों माता भानी जी आ गए। आखन लगे पिता जी ये बड़ा शरारती हो गया, ते सतगुरु महाराज कहन लगे ने धीए ये शरारती नहीं होए, अज गल एक ध्यान विच रखी, इन्होंने धर्म का दरवाजा खोलिया, ते धर्म का दरवाजा हमेशा खुला रखन वास्ते सिर लाने पैंदे ने। तेरे पुत्र ने इशारा कर दिता है धर्म का दरवाजा खोलन वास्ते कुर्बानी जीवन दे अंदर करांगा। ते सतगुरु ने जीवन दे अंदर ही जिहड़ा आपा दिन कल मनाया ना, बोहता बाणी का बोहता कह के मान बख्शिया, सत्कार बख्शिया। ध्यान देवियो, सत संगत जदों गुरु अमरदास पातशाह जी त्रुटे, उन्होंने गुरु रामदास पातशाह उत्ते किरपा की। मैं रात भी बेनती की सी, गुरु घर दे अंदर त्याग है, इत्थे पकड़ नहीं। ध्यान देवियो, जे करतारपुर कृपा हुई आख्या पुरखा खंडूर साहब, ते जे खंडूर साहब कृपा हुई आख्या पुरखा गोइंदवाल साहब, ते जे गोइंदवाल साहब कृपा हुई ते आख्या पुरखा तेरा टिकाना इथे नहीं, तू जा गुरु की नगरी अमृतसर दे अंदर। ते सतगुरु महाराज परिवार दे सहत आ गए। जदों गुरु रामदास पातशाह जी इथे आए, गुरु अर्जन देव जी महाराज की उम्र 11 साल की सी। ध्यान देवियो सात संगत, सतगुरु महाराज सचे पातशाह ने जो अपना अंत समा नेड़े जा रहा, ते हुण अपने जान छीन की चोन करनी है। बेशक बाबा पृथ्वी चंद सारे कम्मां दे अगे होके करदे ने, सारे प्रबंध आप करदे ने। क्योंकि मैं कई बारी बेनती करिया करदा हां, जे चंगा प्रबंधक होंदा कोई मान करदा है ना, ते बाबा पृथ्वी चंद वर्गा होर कोई प्रबंधक नहीं हो सकदा। क्योंकि उन्होंने सारे प्रबंध संभाले, संगतां दे आन जान दा प्रबंध, लंगर दा प्रबंध, ते सारा खर्चा आमदन सब उन्होंने संभालिया होया सी। पर ध्यान देवो साध संगत, जिहड़ी भावना गुरु घर दे अंदर रह के एक सिख पुत्र दे अंदर बननी चाहीदी है, वह भावना ना बना सके। जिस कारण करके, क्योंकि मैं कई बार बेनती करिया करदा, अमृत छकना की है, मुर्दा खान दे रूप विच, थड़े बनाने दे रूप विच, लाहौर जान दे रूप विच, या सिर भेटा देन दे करन रूप विच, ए अमृत साडे सामने आया। कदी आख्या लेना मुर्दा खा, कदी आख्या गुरु रामदास पातशाह थड़े बना, कदी आख्या लाहौर जा गुरु अर्जन देव जी महाराज नूं, ते कदी उस जोत ने नंगी तलवार करके सात संगत केसगढ़ दे अंदर ये दात देन वास्ते की आख्या भी सानू सिर दी लोड़ है। मैं बेनती करा, सतगुरु महाराज दे ताए दा मुंडा सहारी मल आ गया लाहौर तो, उन्हें कहा भी मेरे बच्चे दा व्याह है, आप जी हाजिर होवो। पर सतगुरु ने आख्या असी जा नहीं सकते, अपने साहबजादियां नूं भेज देने आ। बाबा पृथ्वी चंद नूं कहा इनकारी कर दिती, बाबा महादेव नूं कहा इनकारी कर दिती, पर गुरु अर्जन देव जी महाराज नूं जदों कहा, ते सतगुरां ने हाथ जोड़े, कहन लगे सतगुरु ये तां व्याह दा कारज है, जे किते सिर लाण दी गल वी होवे ते मैं आप जी दे हुकम दी पालना करांगा। सात संगत लाहौर भेज दिता गया, पर नाल एक सख्त हुक्म कर दिता गया, जदों तक याद नहीं करांगे सद्दांगे नहीं, आउणा नहीं। लाहौर गए, व्याह अंदर शामिल होए, प्रचार कीता, पर गुरु पिता ने सात संगत याद नहीं कीता, चिट्ठियां लिख के भेजिया, पृथ्वी चंद लुकांदे रहे। आखिरकार गुरु रामदास पातशाह जी नूं पता लग गया, गुरु अर्जन देव जी महाराज जदों आए, ते सतगुरु महाराज ने संगतां दे अंदर ये ऐलान कर दिता कि साडी जगह ते गुरु अर्जन देव जी महाराज विराजमान होणगे। ध्यान देवियो सात संगत, रामदास गुरु जग तारण को गुरजोत अर्जन माहे तरी, तख्त बैठा अर्जन गुरु सतगुरु का खिवी चंदोवा, सत्तर सिंघासन पृथ्वी गुरु अर्जन को दे आयो। बड़े बचन आपा पढ़दे आं, भाई साहब जी ने एक गल कही है, सेवा अपनी जगह, आग्ञा दा पालन अपनी जगह, पर दात जोत खसम वड़ियाई। ये जिहड़ी जोत दी दात है, ये खसम दे हाथ विच है, जिस उत्ते वह कृपा करदा है उस नूं ये दात देंदा है। गुरु अर्जन देव जी महाराज गुरु रामदास पातशाह दी कृपा दे पात्र बने, ते सतगुरु महाराज ये हुक्म करके, ये सारा कर्म करके, पुत्र दे उत्ते कृपा करके, बाबा बुढ़ा जी कोलों सारी मर्यादा निभा के सात संगत अखीर उस दिन ही गोइंदवाल साहब दी पावन धरती ते चले गए। कल नूं गुरु रामदास पातशाह जी दे ज्योति जो समान दा जिहड़ा ना वह पुरब है, आपां बाकी विचारां कल नूं सांझियां करांगे। गुरु अर्जन देव जी महाराज ने साडे उत्ते सब तो वड्डा पर उपकार कीता, जिहड़ा गुरु ग्रंथ साहिब महाराज दी संपादना कीती, सानू गुरु दे लड़ लाया। क्योंकि मैकालफ ने एक गल 13 फरवरी 1899 नूं अकाल तख्त दे सामने कही सी, कहन लगे गुरु ग्रंथ साहिब जी दे अंदर ये बहुत वड्डा गुण है कि जिन्नी बाणी भी गुरु ग्रंथ साहिब जी महाराज दे अंदर है, गुरु साहिब ने आप लिखी है। वो कहिंदा बाकी सारे धर्मां दे ग्रंथ सत्कारयोग हन पर उन ग्रंथां नूं उन्हां दे आगुआं ने नहीं लिखिया बल्कि बाद विच श्रद्धावान भावना वाले सेवकां ने लिखिया पर गुरबाणी गुरु सतगुरां ने आप संभाली ते आप लिखवाई ते सत्संगत इस बित नाल लिखवाई जे कोई शरारती शरारत भी करना चाहे मिलगोबा भी करना चाहे एक अखर दा मिलगोबा भी इस पारी पावन बाणी दे अंदर नहीं हो सकता। सतगुरु कृपा करन आपां सारे गुरु अर्जन देव जी महाराज दा गुरियाई पुरब मनांदिया होया सतगुरां नूं याद करदिया होया केवल ते केवल बाणी गुरु गुरु है बाणी विच बाणी अमृत सारे गुरु बाणी कहें सेवक जन मानै परतख गुरु निस्तारे वाले बचना नूं अपने जीवन दा आधार बना लिए लोक नाल परलोक सौरेगा। इन्ने कु बचन आप जी दे नाल सांझे करदा होया विचारां नूं संकोचदा हां जी भुल्लां चुक्कां दी खिमा आओ अखीरलियां पंक्तियां दा पाठ सर्वन करिए।
जाको गुर हर दिए सुखा ताको बाहुर ना लागे दुखा आपे आप सर्ब प्रतपाल
नानक रातो रंग गोपाल।
वाहे गुरु जी का खालसा
वाहे गुरु जी की।